ध्यान हो के एक चित हो के एकाग्र मन हो के बैठोगे ता ही तुहानू कुछ बैठन का स्वाद आएगा। एवें वक्त पास कर जाना, समय नू पास कर जाना, इनू बैठना नहीं कहते, इनू सत्संग नहीं कहते, इनू लाहा खटना नहीं कहते। असल विच लाहा ओही है जिहड़े सच्चे हिरदियों हो के अपना मन जोड़ के एक मन चित हो गए। साहिब गुरु ग्रंथ साहिब पातशाह जी की पवित्र बाणी का कीर्तन सरवण करनगे, उन्हां दा इत्थे बैठिया, उन्हां दा इत्थे गाया, उन्हां दा इत्थे सरवण कीता होया, वह भव सागर तो पार कर देगा। क्योंकि अज गुरु ग्रंथ साहिब पातशाह जी का पहला प्रकाश उत्सव है, इस करके मैं तुहाडे सामने थोड़े जे बचन कहने हन। ये बरकतां, ये रहमतां, ये बख्शीशां गुरु अर्जन पातशाह दीआं, ते इहदी पछीन गोई धन गुरु अमरदास पातशाह ने आप कर दित्ती सी। गुरु अर्जन पातशाह जी ये रचना दे बारे ते गुरु अर्जन पातशाह ने जो काम करने सन ये सब गुरु अमरदास पातशाह ने पहले पछीन गोई कर दित्ती सी। अगर इतिहास के पक्ष तो विचार किया जाए तो तुसी थोड़ी जी एकाग्रता बख्शो, समय नू सुहावना बनाने वास्ते, समय नू पवित्र करन वास्ते अते अपने मना नू थोड़ा जा टिकाओ देण वास्ते, संगत दे विच हाजरी लवाउण वास्ते एक बारी प्यार नाल आखो सतनाम श्री वाहिगुरु। मैं हमेशा तुहानू तीन वीकां तो कह रहा कि जदों संगत विच आउणा है मन जोड़न का एको ही साधन है, मन जोड़न का एको ही तरीका है। मन भटक जाता है, मन निकल जाता है, हाथों खुस जाता है। इस करके शब्द का बाण मार के शब्द के राही, शब्द के गुरोले राही इस मन नू असा गुरु ग्रंथ साहब नाल जोड़ना है। इस करके एक बार फिर आखो सतनाम। जिस वक्त मेरे धन गुरु अर्जन पातशाह ने पानी दे घर जन्म लिया, पानी दी गोद नू भाग लाए, 15 अप्रैल 1563 ईस्वी नू गोइंदवाल विखे माता पानी दे घर तीसरे पुत्र बन के आए। पहला पृथ्वी चंद ने अवतार लिया, जन्म लिया, उस तो बाद बाबा महादेव जी ने जन्म लिया, अते ए सब तो छोटे पुत्र पानी जी दे, जिस पानी ने अपने पिता बापू धन गुरु अमरदास पातशाह दी सेवा करके ये दातां लईयां, ये वडियाईयां लईयां। मैं उस पानी का जिक्र कर रहा, ये पानी ऐसी पुत्री हुई है जिदे मुतलक मैं इतिहास पढ़िया है, ना कोई ऐसी माँ हुई है, ना कोई ऐसी पत्नी हुई है, ना कोई ऐसी भैन हुई है, ते ना कोई ऐसी स्त्री हुई है जिसके मुतलक मैं आपके सामने बचन कह रहा। वो है सी बच्ची पानी, गुरु अमरदास पातशाह की पुत्री। इस बच्ची के घर जिस वक्त गुरु अर्जन पातशाह का जन्म होया ते गुरु अमरदास पातशाह इस बच्चे नू दर्शन करदिया ही सोहने मुखवाक आखे, सोहने बचन आखे, पानी ये समा आएगा ये गुरगद्दी का मालिक होगा, पानी ये समा आएगा ये बहुत कुछ करेगा, ये सिक्खी की होंद होएगी, ये सिक्खी की देन होएगी, ये सिक्खी नू बहुत कुछ विरसा अपने कोलों देगा। पलदे पेन उम्र छोटी है, उम्र निकी जी है, माता दी गोद च खेडना, अजे नन्हे हैं, अजे मासूम हैं, ते माता पानी जी खास करके अर्जन नू हर वेले गोद च रखना, बाणी दियां असीसा, बाणी दियां लोरियां ते गुरु अमरदास पातशाह दा प्यार इस बच्चे नू मिले। क्योंकि गुरु अर्जन पातशाह दे मतलक बाबा अमरदास जी बहुत कुछ कह चुके हैं, ते माता पानी भी चाहते सन कि जितना समा ज्यादा तो ज्यादा गुरु अर्जन पातशाह ये बच्चा अर्जन गुरु अमरदास पातशाह के साए थले पले, उन्होंने सामने पले, उन्होंने सामने इस बच्चे नू इस बाणी दी आसीसा मिलन, सेवा का पता लगे, गुरबाणी की जाच आवे, गुरमत के पूर्णियों ते चल सके, ये माता पानी जी आप चाहते सन। एक बारी बोलो सतनाम। आज दरबार सजिया होया, सजे दरबार च कीर्तन हो रहा है, बाणी दियां धुनां उचारियां जा रही हैं, उस परमात्मा की सिफत हो रही है, वडियाइयां हो रही हैं, पानी भी जुड़ बैठी है, बाबा जी भी तख्त से विराजमान है, कीर्तनियां कीर्तन कर रहे हैं। ते अर्जन जी मासूम सन, अर्जन जी छोटे सन, ते मां की गोद चो निकल के बाबा जी दे तख्त को ला गए। गुरु अमरदास पातशाह वो नाने लगते सन, ते अर्जन जी दोते लगते सन, इस करके प्यार आया। बापू जी चुकते भी हैं, नाना जी चुकते भी हैं, कई बारी प्यार करते हैं, कई बारी गोद च लैके मत्था चुमते हैं, पर बापू जी दियां अखां मीठियां हो। गुरु अमरदास पातशाह नेत्र मीठे हुए, बाणी दे विच मगन, ते संगत भी मगन, कीर्तन हो रहा, सत्संग हो रहा है। ते अर्जन जी छोपले ही अपनी मां पानी की गोद चो निकले, ते तख्त कोल आ गए। ते इधर बाबा जी का ध्यान पिया अर्जन वाल, ते की कौतक तकदे पे। अर्जन की उम्र अजे छोटी है, अजे कदम नहीं पुट सकता, पर वो तख्त दे नाल पलम दे पे, तख्त दे नाल पलम के उपर चढ़न की कोशिश करते। जदों उपर चढ़न की कोशिश की ते थले डिग पे, हमला मारिया, हिम्मत नहीं आ रही, फिर दोबारा चढ़न की कोशिश की ते फिर डिग पे। ये गुरु अमरदास पातशाह तक रहे, ते तीजी वारी फिर हमला मारिया, ते तख्त ते चढ़न की कोशिश की ते फिर डिग पे। ते फिर गुरु अमरदास पातशाह ने चुक लिया। जदों गुरु अमरदास पातशाह ने चुकया, ते पानी संगत चो उठी, ते गुरु अमरदास पातशाह कोल आए। पता क्यों? बच्चे ने पिता जी की बिरती उखेड़ दिती है, बाणी नालों ध्यान टुट गया, इस करके बच्चे नूं चुका अपनी गोद च लवां। ते गुरु अमरदास पातशाह आखण लगे, पानी कोतक तकिया ही, बाबा जी मैनू तेनू कुछ पता लगा। आखण लगे, देख तेरा पुत्र अर्जन एक बारी तख्त ते चढ़ना चाहे ते डिग पिया, फिर हिम्मत नहीं आ रही, फिर दूजी वारी चढ़ना चाहे ते फिर डिग पिया, ते तीजी वारी फिर हमला मार के चढ़ना चाहता ई, ते मैं तेनू ये कौतक दस रहा, वेख निक्की जी उम्र ते तख्त ते बैठना चाहता ई। ते पानी आखण लगी, बापू जी इउं ना आखो, ये ते मासूम है, ये ते फुल है, ये ते कोमल है, इनू तख्त दा ज्ञान नहीं। बाबा जी, पिता जी, बापू जी, ये तां तुहाडे नाल प्यार करदा जे दोतरा जे, ये ते तुहाडे कोल इस करके आंदा कि मैनू चुकण। ते गुरु अमरदास पातशाह ने पानी दे कहण ते अर्जन जी नू चुक लिया। जदों चुकया ते आखण गए, पानी एक होर गल आई आ, एक होर वचन आया ई। आखण गए, बापू जी की? आखण गए, अर्जन बड़ा भारा है अते चुकया नहीं जांदा। एक बारी बोलो सतनाम, तुसां सारिआं नहीं आख्या, एक आखो सतनाम। जे गुरु ग्रंथ साहिब दा गुरपुरब मनाना जे, ते अर्जन जी नू पढ़ना पेगा, अर्जन जी नू वेखना पेगा, अर्जन जी दीआं रहमतां, गुरु अर्जन पातशाह दीआं, धन गुरु अर्जन पातशाह जिन्हां नू पट्टा ने आख्या, जिन्हां तकिया उन्हां आख्या, असां तकिया नहीं, असां वेख्या नहीं। पट्ट कहिंदे न तरन गगन नव खंड में, धरती विच नौ खंडा विच, गगन विच सारी थां ते, तरन गगन नव खंड में, जोत स्वरूपी रहे हो पर पन मथरा कछ भेद नहीं, गुरु अर्जन प्रतख हर। पन मथरा पता पट्ट कहिंदा है, मैं गुरु अर्जन नूं प्रतख हरी वेख्या, मैं गुरु अर्जन पातशाह नूं परमात्मा की जोत तकी है। मैं बचन जिहड़े कह रहा, पानी अर्जन भारा बड़ा है, ये चुकया नहीं जाता, ते कोई मां, कोई भैन, कोई बच्ची ये लफज नहीं सुनना चाहती कि मेरा पुत्र भारा बड़ा है, ते ए गुरु भी बड़ा भारा होगा। इत्थे गुरु अर्जन पातशाह दे मतलक बाबा अमरदास जी रहमतां विच आए, आखण गए, पानी ये गुरु भारा होगा, ये दोए था बाणी का बोए था, ये मेरा दोहता जिहड़ा है ये बाणी का जहाज बनाएगा। ये पशीन गोई ये गुरु अमरदास पातशाह ने की, ये पशीन गोई गुरु अमरदास पातशाह ने पहले समझ कर दी। जब पानी ने प्रसन्न किया ना बाबा जी नू, अपने पिता जी नू, जिथे पिता समझी सी पानी उथे अपना गुरु भी समझी सी। पानी ने सिर्फ पिता नहीं जानिया, पानी ने जड़ी सेवा की है वह गुरु जान के, ना कोई धी, ना कोई बच्ची, ना कोई पुत्री इतनी सेवा कर सकी है। ते गुरु अमरदास पातशाह कहते, सर पानी ये सेवा धियां पेके घर नहीं कर दियां, सोरे कर दियां, ਤੇ ਭਾਣੀ ਨੇ ਆਖਿਆ ਸੀ ਇਹ ਬਾਪੂ ਜੀ ਮੈਨੂੰ ਧੀ ਨਾ ਸਮਝੋ ਮੈਂ ਤੁਹਾਡਾ ਪੁੱਤਰ ਹਾਂ ਮੈਂ ਪੁੱਤਰ ਹਾਂ ਤੁਸੀਂ ਮੈਨੂੰ ਆਪੇ ਆਖਿਆ ਕਿ ਗੁਰੂ ਘਰ ਵਿੱਚ ਗੁਰਮਤ ਵਿੱਚ ਸਿੱਖੀ ਵਿੱਚ ਧੀਆਂ ਤੇ ਪੁੱਤਰਾਂ 'ਚ ਕੋਈ ਫਰਕ ਨਹੀਂ ਹੈਗਾ ਇਹ ਸਭ ਪਰਮਾਤਮਾ ਦੀ ਦਾਤ ਹੈ ਚਾਹੇ ਧੀ ਹੈ ਚਾਹੇ ਪੁੱਤਰ ਹੈ ਅਸੀਂ ਪੁੱਤਰਾਂ ਨੂੰ ਪਹਿਲ ਦੇਣੇ ਹਾਂ ਧੀਆਂ ਨੂੰ ਪਿੱਛੇ ਕਰ ਦੇਣੇ ਹਾਂ ਧੀਆਂ ਨੂੰ ਠੇਡੇ ਮਾਰਨੇ ਹੈ ਮੈਂ ਇਸ ਪਾਸੇ ਨਹੀਂ ਲਿਜਾਉਂਦਾ ਮੈਂ ਜਿਹੜੀ ਗੱਲ ਕਰਨਾ ਜਦੋਂ ਭਾਣੀ ਨੇ ਆਪਣੇ ਬਾਪੂ ਨੂੰ ਪ੍ਰਸੰਨ ਕੀਤਾ ਰੋਜ਼ ਨਾਮਚਾ ਇਸ਼ਨਾਨ ਕਰਾਉਣਾ ਰੋਜ਼ ਨਾਮਚਾ ਅੰਮ੍ਰਿਤ ਵੇਲੇ ਉੱਠ ਕੇ ਵਿਆਸਾ ਤੋਂ ਪਾਣੀ ਲਿਆ ਕੇ ਪਿਤਾ ਨੂੰ ਪ੍ਰਸੰਨ ਕਰਨਾ ਬਿਰਧ ਬਾਪੂ ਬਿਰਧ ਗੁਰੂ ਅਤੇ ਅੱਜ ਪ੍ਰਸੰਨ ਕਰਦਿਆਂ ਕਰਦਿਆਂ ਕੀ ਭਾਣੀ ਨੇ ਤੱਕਿਆ ਜਿਸ ਚੌਕੀ 'ਤੇ ਬਾਬਾ ਅਮਰਦਾਸ ਜੀ ਬੈਠੇ ਹਨ ਇਸ਼ਨਾਨ ਕਰ ਰਹੇ ਹਨ ਬਾਪੂ ਜੀ ਉਸ ਚੌਕੀ ਦੇ ਚਾਰ ਪਾਵਿਆਂ ਵਿੱਚੋਂ ਇੱਕ ਪਾਵਾ ਖੱਡਾ ਹੋ ਕੇ ਟੁੱਟ ਗਿਆ ਖਤਮ ਹੋ ਗਿਆ ਅਤੇ ਪਾਣੀ ਦਾ ਜਦੋਂ ਧਿਆਨ ਪਿਆ ਤਾਂ ਪਾਣੀ ਇੱਕਦਮ ਸੋਚਾਂ 'ਚ ਪੈ ਗਈ ਬਾਹਰੋਂ ਕੋਈ ਚੀਜ਼ ਲਿਆਉਣੀ ਆ ਥੱਲੇ ਰੱਖਣ ਵਾਸਤੇ ਅਤੇ ਇਤਨੀ ਦੇਰ 'ਚ ਬਾਬਾ ਜੀ ਦਾ ਸਰੀਰ ਇੱਧਰ ਨੂੰ ਹੋਇਆ ਅਤੇ ਉਹ ਡਿੱਗ ਪੈਣਗੇ ਚੋਟ ਲੱਗ ਜਾਏਗੀ ਪਾਣੀ ਨੇ ਕਾਹਲੀ ਨਾਲ ਕਹਿੰਦੇ ਨੇ ਕਿ ਆਪਣਾ ਪੈਰ ਕਰਤਾ ਇਤਿਹਾਸਕਾਰਾਂ ਨੇ ਲਿਖਿਆ ਕਿ ਆਪਣਾ ਹੱਥ ਕਰ ਦਿੱਤਾ ਦੋ ਤਰੀਕੇ ਦੀਆਂ ਵਿਚਾਰਾਂ ਪਰ ਪੈਰ ਕੀਤਾ ਹੱਥ ਕੀਤਾ ਜੋ ਵੀ ਕੀਤਾ ਉਸ ਪਾਵੇ ਦੀ ਥਾਂ ਆਪਣਾ ਸਰੀਰ ਦੇ ਦਿੱਤਾ ਇੱਕ ਵਾਰੀ ਬੋਲੋ ਸਤਿਨਾਮ ਅਤੇ ਗੁਰੂ ਅਮਰਦਾਸ ਪਾਤਸ਼ਾਹ ਇਸ਼ਨਾਨ ਕਰ ਰਹੇ ਨੇ ਅਤੇ ਉਸ ਪੈਰ ਦੇ ਵਿੱਚੋਂ ਕਿੱਲ ਖੁੱਭ ਗਿਆ ਅਤੇ ਕਿੱਲ ਖੁੱਭਣ ਨਾਲ ਖੂਨ ਨਿਕਲ ਆਇਆ ਅਤੇ ਖੂਨ ਵਿੱਚ ਜਦੋਂ ਪਾਣੀ ਵਿੱਚ ਮਿਕਸ ਹੋਇਆ ਅਤੇ ਗੁਰੂ ਅਮਰਦਾਸ ਪਾਤਸ਼ਾਹ ਦਾ ਦੀਵੇ ਦੀ ਰੋਸ਼ਨੀ 'ਚ ਧਿਆਨ ਪਿਆ ਆਖਣਗੇ ਪਾਣੀ ਅੱਜ ਵਿਆਸਾ ਦਾ ਰੰਗ ਕਿਵੇਂ ਅੱਜ ਵਿਆਸਾ ਦੇ ਪਾਣੀ ਦਾ ਰੰਗ ਲਾਲ ਜਾਪਦਾ ਅਤੇ ਪਾਣੀ ਆਖਣਗੀ ਬਾਪੂ ਜੀ ਤੁਸੀਂ ਪਿਤਾ ਜੀ ਇਸ਼ਨਾਨ ਕਰੋ ਤੁਹਾਨੂੰ ਲੋਭ 'ਚ ਐਵੇਂ ਜਾਪਦਾ ਅਤੇ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ਼ਨਾਨ ਕਰਕੇ ਜਦੋਂ ਉਹ ਪਾਵਾ ਚੁੱਕਿਆ ਅਤੇ ਪਾਣੀ ਦੇ ਪੈਰ ਚੁੱਕ ਕੇ ਲਖੁਬਾ ਹੋਇਆ ਬਾਹਰ ਨਿਕਲ ਆਇਆ ਅਤੇ ਖੂਨ ਹੋਰ ਤੇਜ਼ ਚੱਲ ਪਿਆ ਅਤੇ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਰਹਿਮਤਾਂ ਦੇ ਮਾਲਕ ਇਹ ਆਪਣੀ ਬੱਚੀ ਦਾ ਪਿਆਰ ਵੇਖ ਕੇ ਆਪਣੀ ਪੁੱਤਰੀ ਦਾ ਇਹ ਦਾਨ ਵੇਖ ਕੇ ਆਖਣਗੇ ਪਾਣੀ ਤੂੰ ਉਹ ਸੇਵਾ ਕੀਤੀ ਹੈ ਜਿਹੜੀ ਕੋਈ ਬੱਚੀ ਸੇਵਾ ਨਹੀਂ ਕਰ ਸਕਦੀ ਪਾਣੀ ਮੈਂ ਤੁਰਖਾ ਵਾਂ ਜੋ ਕੁਛ ਮੰਗਣਾ ਹੀ ਤੇ ਮੰਗ ਲੈ ਪਾਣੀ ਆਖਣਗੀ ਮੇਰਾ ਪਿਤਾ ਗੁਰੂ ਹੋਵੇ ਮੇਰਾ ਪਿਤਾ ਮੁਰਸ਼ਦ ਹੋਵੇ ਅਤੇ ਮੈਨੂੰ ਕਿਸੇ ਗੱਲ ਦੀ ਕਮੀ ਹੈ ਮੈਨੂੰ ਕਿਸੇ ਗੱਲ ਦੀ ਉਣਤਾਈ ਹੈ ਮੈਨੂੰ ਸਾਰੀਆਂ ਬਖਸ਼ਾਂ ਮੇਰੇ ਕੋਲ ਸਾਰੀਆਂ ਦਾਤਾਂ ਨਹੀਂ ਬਾਪੂ ਜੀ ਆਖਣਗੇ ਪਾਣੀ ਅੱਜ ਮੈਂ ਤਰੁੱਠਿਆ ਵਾਂ ਕੁਛ ਮੰਗਣਾ ਹੀ ਤੇ ਮੰਗ ਲੈ ਅਤੇ ਪਾਣੀ ਪਤਾ ਕੀ ਆਖਣਗੀ ਬਾਪੂ ਜੀ ਜਿਹੜਾ ਬੜਾ ਤੁਸੀਂ ਜ਼ੋਰ ਪਾਉਂਦੇ ਹੋ ਬੜਾ ਤੁਸੀਂ ਆਪਣਾ ਪਿਆਰ ਦੱਸਦੇ ਹੋ ਅਤੇ ਫਿਰ ਮੈਂ ਇੱਕ ਦਾਤ ਮੰਗਾਂ ਦਿਓਗੇ ਆਖਣਗੇ ਪਾਣੀ ਦਿਆਂਗੇ ਕੀ ਦਾਤ ਮੰਗਣੀ ਹੈ ਆਖਣਗੇ ਇਹ ਜਿਹੜੀ ਘਰ ਦੀ ਹੈ ਘਰ ਵਿੱਚ ਰਵੇ ਜਾਣ ਨਾ ਦੇਸਾਂ ਥੋੜੀਓ ਹੋਰ ਅਜਰ ਨਾ ਜਰਿਆ ਜਾਵੇ ਘਰ ਕੀ ਵਸਤ ਘਰੇ ਰਹਾਵੇ ਇਹ ਪਤਾ ਕਿਹਦਾ ਬਚਨ ਹੈ ਭਾਈ ਗੁਰਦਾਸ ਜੀ ਦਾ ਬਚਨ ਇਹਦਾ ਅੱਖਰ ਸਮਝਿਓ ਇਹਦਾ ਮਤਲਬ ਸੀ ਆਹ ਜਿਹੜੀ ਗੁਰਿਆਈ ਦੀ ਗੱਦੀ ਹੈ ਇਹ ਮੇਰੇ ਪਤੀ ਨੂੰ ਦਿੱਤੀ ਜਾਵੇ ਇਹ ਪਾਣੀ ਦੀ ਮੰਗ ਸੀ ਜਦੋਂ ਇਹ ਬਚਨ ਆਖੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਆਖਣਗੇ ਪਾਣੀ ਇਹ ਚੋਰ ਤੱਕ ਕੇ ਇਹ ਚੜਾਵਾ ਤੱਕ ਕੇ ਆ ਮੇਰੀ ਪੂਜਾ ਤੱਕ ਕੇ ਗੱਦੀ ਮੰਗ ਲਈ ਆ ਪਾਣੀ ਇਹ ਨਾ ਮੰਗ ਹੋਰ ਕੁਛ ਮੰਗ ਲੈ ਹੋਰ ਜੋ ਮੰਗਣਾ ਦੇ ਦਿਆਂਗੇ ਪਾਣੀ ਆਖਣਗੀ ਹੁਣ ਜੋ ਮੈਂ ਮੰਗ ਚੁੱਕੀ ਹਾਂ ਮੇਰੀ ਝੋਲੀ 'ਚ ਇਹੋ ਹੀ ਖੈਰ ਪਾਓ ਅਤੇ ਗੁਰੂ ਬਾਬਾ ਅਮਰਦਾਸ ਪਾਤਸ਼ਾਹ ਆਖਣਗੇ ਪਾਣੀ ਇਸ ਗੁਰਿਆਈ ਦੀ ਗੱਦੀ ਦਾ ਕੌਤਕ ਦੇਖ ਰਹੀ ਇਹ ਚੌਰ ਹੁੰਦੇ ਇਹ ਪੂਜਾ ਦਾ ਕੌਤਕ ਦੇਖ ਰਹੀ ਆਖਣਗੇ ਮਹਾਰਾਜ ਦੱਸ ਦਿਓ ਪਾਣੀ ਅੱਖਾਂ ਮੀਟ ਪਾਣੀ ਨੇ ਅੱਖਾਂ ਮੀਟੀਆਂ ਅਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਸਿਰ 'ਤੇ ਰਹਿਮਤ ਭਰਿਆ ਹੱਥ ਰੱਖਿਆ ਅਤੇ ਪਾਣੀ ਕੀ ਕੌਤਕ ਤੱਕਦੀ ਪਈ ਹੈ ਜਿਹੜਾ ਪੁੱਤਰ ਮੈਂ ਗੋਦ 'ਚ ਖਿਡਾ ਰਹੀ ਹਾਂ ਜਿਸ ਪੁੱਤਰ ਨਾਲ ਪਿਆਰ ਕਰ ਰਹੀ ਹਾਂ ਉਹੀ ਪੁੱਤਰ ਤਤੀਆਂ ਤਵੀਆਂ 'ਤੇ ਬੈਠਾ ਹੋਇਆ ਉਹੀ ਪੁੱਤਰ ਦੇਗਾਂ ਵਿੱਚ ਉਬਲਦਾ ਪਿਆ ਪਾਣੀ ਹੋਰ ਕੌਤਕ ਵੇਖ ਅੱਗੇ ਦੇਖਦੇ ਪਏ ਦਿੱਲੀ ਦੀ ਚਾਂਦਨੀ ਚੌਕ ਅੰਦਰ ਪਾਣੀ ਦਾ ਪੋਤਰਾ ਖੂਨ ਦੀ ਗੰਗਾ ਵਹਾ ਰਿਹਾ ਅੱਗੇ ਪਾਣੀ ਦੇ ਪੜ ਪੋਤਰੇ ਇਹ ਪਾਣੀ ਦਾ ਸਾਰਾ ਪਰਿਵਾਰ ਸੀ ਜਿਹਨਾਂ ਲਾਸਾਨੀਆਂ ਸ਼ਹੀਦੀਆਂ ਦਿੱਤੀਆਂ ਇਹ ਸਾਰੀਆਂ ਸ਼ਹਾਦਤਾਂ ਪਾਣੀ ਨੇ ਆਪ ਮੰਗੀਆਂ ਸਨ ਜਦੋਂ ਨੇਤਰ ਖੁੱਲ੍ਹੇ ਅਤੇ ਗੁਰੂ ਅਮਰਦਾਸ ਪਾਤਸ਼ਾਹ ਆਖਣਗੇ ਪਾਣੀ ਕੁਝ ਤੱਕਿਆ ਹੀ ਪਾਣੀ ਕੁਝ ਵੇਖਿਆ ਹੀ ਆਖਣਗੇ ਮਹਾਰਾਜ ਸ਼ਹੀਦੀਆਂ ਦੀ ਰੁੱਤ ਤੱਕੀ ਸ਼ਹੀਦੀਆਂ ਦੀ ਬਹਾਰ ਤੱਕੀ ਮਹਾਰਾਜ ਇਹ ਜੋ ਦਿਖਾਇਆ ਜੇ ਹੋਵੇਗਾ ਆਖਣਗੇ ਪਾਣੀ ਸਮਾਂ ਆਏਗਾ ਹੋਵੇਗਾ ਅਤੇ ਪਾਣੀ ਦੇ ਹੱਥ ਜੁੜ ਗਏ ਆਖਣਗੇ ਬਾਪੂ ਜੀ ਇਹ ਫਿਰ ਸਾਰੀਆਂ ਸ਼ਹੀਦੀਆਂ ਮੇਰੀ ਝੋਲੀ 'ਚ ਪਾ ਦਿਓ ਪਤਾ ਕਿਉਂ ਤੁਸਾਂ ਮੇਰਾ ਨਾਮ ਰੱਖਿਆ ਪਾਣੀ ਅਤੇ ਮੇਰੀ ਸਾਰੀ ਔਲਾਦ ਭਾਣੇ ਵਿੱਚ ਹੀ ਰਹੇਗੀ ਸ਼ੁਕਰਾਨੇ 'ਚ ਹੀ ਰਹੇਗੀ ਉਹ ਭਾਣੇ ਤੋਂ ਡੋਲੇਗੀ ਨਹੀਂ ਇੱਕ ਵਾਰੀ ਬੋਲੋ ਸਤਿਨਾਮ ਇਹ ਗੁਰੂ ਅਮਰਦਾਸ ਪਾਤਸ਼ਾਹ ਦੀ ਪਛੀਨ ਗੋਈ ਮੈਂ ਕਹਿ ਰਿਹਾ ਅੱਜ ਦੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਹਰਿਮੰਦਰ 'ਚ ਕੀਤਾ। ਉਹ ਕਿਉਂ ਕੀਤਾ? ਕਿ ਦੁਨੀਆਂ 'ਤੇ ਲੋਕ ਭੰਬਲ ਭੂਸੇ ਖਾ ਰਹੇ ਸਨ, ਭਲੇਵੇਂ ਵਿੱਚ ਪਏ ਹੋਏ ਸਨ, ਭਟਕ ਰਹੇ ਸਨ। ਕੋਈ ਆਪਣੇ ਨਾਲ ਜੋੜਿਆ ਸੀ, ਕੋਈ ਕਿੱਧਰ ਪੂਜਾ ਕਰ ਰਿਹਾ ਸੀ, ਕੋਈ ਕਿੱਧਰ ਪੂਜਾ ਕਰ ਰਿਹਾ ਸੀ। ਅਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਚਲਾਈ ਹੋਈ ਮਰਿਆਦਾ ਦੇ ਅਨੁਸਾਰ ਗੁਰੂ ਅਰਜਨ ਪਾਤਸ਼ਾਹ ਨੇ ਇਸ ਦੁਨੀਆਂ ਨੂੰ, ਇਸ ਮਖਲੂਕਾਤ ਨੂੰ, ਅੱਜ ਦੇ ਇਨਸਾਨ ਨੂੰ ਇਹ ਸੁੱਚੀ ਅਤੇ ਸੱਚੀ ਬਾਣੀ ਦਿੱਤੀ। ਸਹੀ ਮਹਿਨਿਆਂ ਵਿੱਚ ਇਸ ਬਾਣੀ ਦਾ ਜਿਹੜਾ ਸਤਿਕਾਰ ਹੈ, ਇਹ ਗੁਰੂ ਅਰਜਨ ਪਾਤਸ਼ਾਹ ਜਾਣਦੇ, ਅਸੀਂ ਨਹੀਂ ਕਰ ਸਕਦੇ। ਸਾਨੂੰ ਸਤਿਕਾਰ ਦਾ ਨਹੀਂ ਪਤਾ, ਇਹ ਤੁਹਾਨੂੰ ਪਤਾ ਹੀ ਹੋਣਾ ਕਿ ਬਾਬਾ ਮੋਹਨ ਜੀ ਕੋਲੋਂ ਕਿਵੇਂ ਭੀੜ ਪੋਥੀਆਂ ਲਿਆਏ, ਕਿਵੇਂ ਸਤਿਕਾਰ ਨਾਲ, ਕਿਵੇਂ ਆਓ ਭਗਤ ਨਾਲ। ਅਤੇ ਗੁਰਬਾਣੀ ਦਾ ਸਤਿਕਾਰ ਹੋ ਹੀ ਜਾਂਦਾ ਜਿਹਨਾਂ ਨੂੰ ਬਾਣੀ ਆਈ ਹੈ, ਜਿਹਨਾਂ ਨੂੰ ਬਾਣੀ ਲੱਭੀ ਹੈ, ਜਿਹਨਾਂ ਬਾਣੀ ਪਰਮਾਤਮਾ ਕੋਲ ਲਿਆਉਂਦੀ ਹੈ। ਇੱਕ ਵਾਰੀ ਬੋਲੋ ਸਾਧਨਾ, ਦੋ ਚਾਰ ਮਿੰਟ ਬਾਕੀ ਹਨ। ਇਕਾਗਰਤਾ। ਇੱਕ ਪੰਡਿਤ ਹਰੀਦਾਸ ਹੋਇਆ, ਉਹਨੇ 88 ਤੀਰਥਾਂ ਦਾ ਦਰਸ਼ਨ ਕੀਤਾ, 88 ਤੀਰਥਾਂ ਦੀ ਯਾਤਰਾ ਕੀਤੀ, ਮਨ ਦੀ ਠੰਡ ਵਾਸਤੇ, ਮਨ ਦੀ ਇਕਾਗਰਤਾ ਵਾਸਤੇ। ਉਹਨੂੰ ਕਿੱਥੋਂ ਠੰਡ ਨਾ ਮਿਲੀ, ਉਹਨੂੰ ਕਿੱਥੋਂ ਪਿਆਰ ਨਾ ਮਿਲਿਆ, ਮਨ ਦੀ ਸ਼ਾਂਤੀ ਨਾ ਮਿਲੀ। ਉਹ ਦੁਨੀਆਂ ਕੋਲ ਪੁੱਛਦਾ ਪੁੱਛਾਉਂਦਾ, ਕਿਸੇ ਗੁਰਸਿੱਖ ਨੇ ਇਹਦੇ ਕੰਨਾਂ 'ਚ ਸੋ ਪਾਈ, ਪੰਡਿਤ ਜੀ ਜੇ ਠੰਡ ਲੈਣੀ ਜੇ ਮਨ ਦਾ ਟਿਕਾਓ ਲੈਣੀ, ਜੇ ਮਨ ਦੀ ਸ਼ਾਂਤੀ ਲੈਣੀ ਜੇ, ਤੇ ਹਰਿਮੰਦਰ 'ਚ ਚਲੇ ਜਾਓ। ਹਰਿਮੰਦਰ 'ਚ ਗੁਰੂ ਅਰਜਨ ਪਾਤਸ਼ਾਹ ਨੇ ਬੜੀ ਸੁੰਦਰ ਵਸਤੂ ਬਣਾਈ ਹੈ, ਬੜੀ ਸੁੰਦਰ ਚੀਜ਼ ਬਣਾਈ ਹੈ। ਉਹਦੇ ਪੜ੍ਹਿਆ ਮਨ 'ਚ ਠੰਡ ਪੈਂਦੀ ਹੈ, ਉਹਦੇ ਪੜ੍ਹਿਆ ਮਨ 'ਚ ਇਕਾਗਰਤਾ ਹੁੰਦੀ ਹੈ। ਇੱਕ ਵਾਰੀ ਬੋਲੋ ਸਤਨਾਮ। ਇਹ ਜਿਹੜਾ ਪੰਡਿਤ ਸੀ ਨਾ, ਜਿਹਦਾ ਨਾਮ ਮੈਂ ਦੱਸ ਰਿਹਾ, ਪੰਡਿਤ ਹਰੀਦਾਸ, ਇਹ ਪਹੁੰਚਿਆ ਹਰਿਮੰਦਰ, ਹਰਿਮੰਦਰ ਦੀਆਂ ਵੱਡੀਆਂ ਪਰਿਕਰਮਾ ਕੀਤੀਆਂ। ਉਸ ਤੋਂ ਬਾਅਦ ਅੰਦਰ ਆਇਆ, ਪਰਿਕਰਮਾ ਕੀਤੀਆਂ ਅਤੇ ਕੀਰਤਨ ਸੁਣਿਆ, ਬਾਣੀ ਸੁਣੀ, ਠੰਡ ਪਈ, ਮਨ ਚਿੱਤ ਹੋਇਆ, ਮਨ ਇਕਾਗਰ ਹੋਇਆ। ਅਤੇ ਉੱਥੇ ਬਹਿ ਕੇ ਇਹ ਪੰਡਿਤ ਹਰੀਦਾਸ ਗਿਆਨ ਦੇ ਤਰਾਜੂ ਨਾਲ, ਆਪਣੀ ਦਿਮਾਗ ਦੀ ਵਿਦਿਆ ਨਾਲ ਇੱਕ ਗੱਲ ਕਰਦਾ ਹੈ ਅਤੇ ਸੰਗਤਾਂ ਦੇ ਸਾਹਮਣੇ ਰੱਖਦਾ ਹੈ। ਉਹ ਕੀ ਕਹਿੰਦਾ? ਕਹਿੰਦਾ ਇੱਕ ਵੈਕੁੰਠ ਪਰਮਾਤਮਾ ਨੇ ਬਣਾਇਆ, ਇੱਕ ਵੈਕੁੰਠ ਵਾਹਿਗੁਰੂ ਨੇ ਬਣਾਇਆ, ਅਕਾਲ ਪੁਰਖ ਦਾ, ਜਿਹਨੂੰ ਕਹਿੰਦੇ ਨੇ ਕਿ ਮਰਨ ਤੋਂ ਬਾਅਦ ਮਿਲਦਾ। ਗੁਰਬਾਣੀ ਨੇ ਉਸ ਵੈਕੁੰਠ ਨੂੰ ਠੁਕਰਾ ਦਿੱਤਾ ਹੈ। ਗੁਰਬਾਣੀ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਕਿ ਕਹਿੰਦੇ ਨੇ ਮੁਕਤ ਕੀ ਬਪੜੀ ਗਿਆਨੀ ਤਿਆਗੇ, ਕਹਿੰਦੇ ਨੇ ਮੂਏ ਹੂਏ ਜੋ ਮੁਕਤ ਦਿਓਗੇ, ਤੇਰੀ ਮੁਕਤ ਨਾ ਜਾਣੇ ਕੋਈ ਨਾ। ਜੇ ਮਰਨ ਤੋਂ ਬਾਅਦ ਤੂੰ ਮੁਕਤੀ ਦੇਣੀ ਹੈ ਤਾਂ ਕਿਸੇ ਨੂੰ ਕੀ ਪਤਾ ਮੁਕਤੀ ਮਿਲੀ ਵੀ ਹੈ ਕਿ ਨਹੀਂ। ਗੁਰਬਾਣੀ ਨੇ, ਗੁਰਮਤ ਨੇ, ਸਿੱਖੀ ਨੇ ਉਸ ਵੈਕੁੰਠ ਨੂੰ ਠੁਕਰਾਇਆ ਜਿਹੜਾ ਮਰਨ ਤੋਂ ਬਾਅਦ ਮਿਲਦਾ। ਉਹਦੀ ਕੋਈ ਗੱਲ ਨਹੀਂ, ਉਹਦੀ ਕੋਈ ਬਾਤ ਨਹੀਂ। ਗੁਰਬਾਣੀ ਵਿੱਚ ਵੈਕੁੰਠ ਕਿਹੜਾ? ਕਹਿੰਦੇ ਨੇ ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਵੈਕੁੰਠੇ ਆਏ। ਗੁਰੂ ਅਰਜਨ ਪਾਤਸ਼ਾਹ ਨੇ ਤਾਂ ਕਹਿਤਾ, ਚਾਹੇ ਵੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸਰਦਾ ਨਾ। ਇੱਕ ਵਾਰੀ ਬੋਲੋ ਸਾਧਨਾ। ਉਹ ਪੰਡਿਤ ਅਰਦਾਸ ਪਤਾ ਕੀ ਕਰਦਾ? ਆਪਣੇ ਗਿਆਨ ਦੇ ਨਾਲ, ਆਪਣੀ ਵਿਦਿਆ ਦੇ ਨਾਲ, ਛੇ ਸ਼ਾਸਤਰ ਪੜ੍ਹਿਆ, 18 ਪੁਰਾਣ ਪੜ੍ਹਿਆ, 27 ਸਿਮਰਤੀਆਂ ਪੜ੍ਹਿਆ, 9 ਵਿਆਕਰਣ, ਇਤਨੀ ਵੱਡੀ ਵਿਦਿਆ ਲੈ ਕੇ ਆਖਣਗਾ ਇੱਕ ਵੈਕੁੰਠ ਤੇ ਰੱਬ ਨੇ ਬਣਾਇਆ, ਇੱਕ ਵੈਕੁੰਠ ਗੁਰੂ ਅਰਜਨ ਨੇ ਬਣਾਇਆ, ਜਿਸ ਗੁਰੂ ਅਰਜਨ ਪਾਤਸ਼ਾਹ ਦੇ ਦਰਸ਼ਨਾਂ 'ਚ ਆਇਆ, ਜਿਸ ਗੁਰੂ ਅਰਜਨ ਪਾਤਸ਼ਾਹ ਕੋਲ ਠੰਡ ਲੈਣ, ਜਿਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਆਇਆ, ਇੱਕ ਵੈਕੁੰਠ ਇਹਨਾਂ ਨੇ ਬਣਾਇਆ, ਇੱਕ ਵੈਕੁੰਠ ਵਾਹਿਗੁਰੂ ਨੇ ਬਣਾਇਆ। ਹੁਣ ਗਿਆਨ ਦੇ ਤਰਾਜੂ ਨਾਲ ਤੋਲਦਾ ਹੈ ਕਿ ਇਹ ਵੱਡਾ ਵੈਕੁੰਠ ਹੈ ਕਿ ਵਾਹਿਗੁਰੂ ਦਾ ਵੱਡਾ ਵੈਕੁੰਠ ਹੈ। ਉੱਥੇ ਦੋਹਰਾ ਉਚਾਰਦਾ, ਹਰਿਮੰਦਰ ਵੈਕੁੰਠ ਕੋ, ਹਰਿਮੰਦਰ ਅਤੇ ਵੈਕੁੰਠ, ਗੁਰੂ ਅਰਜਨ ਪਾਤਸ਼ਾਹ ਦਾ ਮੰਦਰ, ਜਿਹੜਾ ਮੰਦਰ ਗੁਰੂ ਅਰਜਨ ਪਾਤਸ਼ਾਹ ਨੇ ਆਪਣੀ ਗੱਦੀ ਨਹੀਂ ਲਾਈ। ਇਤਿਹਾਸ ਪੜ੍ਹ ਕੇ ਤੱਕ ਲਓ, ਗੁਰੂ ਅਰਜਨ ਪਾਤਸ਼ਾਹ ਨੇ ਇੱਕ ਦਿਨ ਤਖਤ ਨਹੀਂ ਲਾਇਆ, ਗੁਰੂ ਅਰਜਨ ਪਾਤਸ਼ਾਹ ਨੇ ਇੱਕ ਦਿਨ ਗੱਦੀ ਨਹੀਂ ਲਾਈ। ਇਹ ਮੰਦਰ ਕਾਹਦੇ ਲਈ ਬਣਵਾਇਆ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਲਈ। ਮੀਆਂ ਮੀਰ ਨੇ ਪੁੱਛਿਆ ਸੀ, ਹਾਂ ਬਾਬਾ ਜੀ ਇਹ ਮੰਦਰ ਕਿਹਦੇ ਲਈ ਬਣਾ ਰਹੇ ਹੋ? ਆਪਣੇ ਲਈ, ਆਪਣਾ ਸਿੰਘਾਸਨ, ਆਪਣਾ ਤਖਤ? ਆਖਣਗੇ ਮੀਆਂ ਮੀਰ, ਮੇਰਾ ਤਖਤ ਤੇ ਤੱਤੀਆਂ ਤਵੀਆਂ ਤੇ ਲੱਗੇਗਾ, ਮੇਰਾ ਤਖਤ ਤੇ ਦੇਗਾਂ ਵਿੱਚ ਲੱਗੇਗਾ, ਇਹ ਫਿਰ ਮੰਦਰ ਕਿਹਦੇ ਲਈ ਬਣਾ ਰਹੇ ਹੋ? ਆਖਣ ਲੱਗੇ ਇਹ ਮੰਦਰ ਬਣਾ ਰਿਹਾ ਬਾਣੀ ਦੇ ਵਾਸਤੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਂਗੇ, ਇੱਥੇ ਕੁੱਲ ਮਖਲੂਕਾਤ, ਕੁੱਲ ਦੁਨੀਆ ਚੱਲ ਕੇ ਆਏਗੀ, ਇਹ ਨਾਮ ਹੋਏਗਾ, ਇੱਥੇ ਸਿਮਰਨ ਹੋਏਗਾ, ਇੱਥੇ ਭਗਤੀ ਹੋਏਗੀ, ਇੱਥੇ ਅੱਠੇ ਪੈਰ ਪਰਮਾਤਮਾ ਦਾ ਜਸ ਹੋਏਗਾ। ਇਹ ਮੰਦਰ ਉਹਦੇ ਲਈ ਬਣਾ ਰਿਹਾ, ਗੁਰੂ ਅਰਜਨ ਪਾਤਸ਼ਾਹ ਨੇ ਆਪਣੇ ਲਈ ਨਹੀਂ ਬਣਾਇਆ। ਮੈਂ ਕਹਿ ਰਿਹਾ, ਹਰ ਮੰਦਰ ਵੈਕੁੰਠ ਕੋ ਤੋਲਿਓ ਹਰ ਹਰ ਦਾਸ। ਹਰਦਾਸ ਕਹਿੰਦੇ ਮੈਂ ਤੋਲਿਆ, ਹਰਿਮੰਦਰ ਗੁਰੂ ਅਰਜਨ ਪਾਤਸ਼ਾਹ ਦਾ ਬਣਾਇਆ ਹੋਇਆ ਅਤੇ ਪਰਮਾਤਮਾ ਦਾ। ਹਰਿਮੰਦਰ ਵੈਕੁੰਠ ਕੋ ਤੋਲਿਓ ਹਰ ਹਰ ਦਾਸ, ਅਤੇ ਸਿੱਟਾ ਕੀ ਕੱਢਿਆ? ਕਹਿੰਦਾ ਗੌੜਾ ਹੁਤੋ ਸੁ ਤਰ ਰਿਓ, ਹੌਰਾ ਚੜਿਓ ਆਕਾਲ। ਜਦੋਂ ਤੁਸੀਂ ਕੋਈ ਚੀਜ਼ ਤੋਲਦੇ ਹੋ ਨਾ, ਜਿਹੜਾ ਭਾਰਾ ਛਾਬਾ ਹੁੰਦਾ ਉਹ ਧਰਤੀ ਨਾਲ ਨਿਭ ਜਾਂਦਾ, ਜਿਹੜਾ ਹਲਕਾ ਛਾਬਾ ਹੁੰਦਾ ਉਹ ਚੁੱਕਿਆ ਜਾਂਦਾ। ਇਹ ਵਾਹਿਗੁਰੂ, ਇਹ ਪਰਮਾਤਮਾ, ਇਹ ਭਗਵਾਨ ਤੇਰਾ ਵੈਕੁੰਠ ਹਲਕਾ ਤੇ ਗੁਰੂ ਅਰਜਨ ਪਾਤਸ਼ਾਹ ਜੀ ਤੁਹਾਡਾ ਵੈਕੁੰਠ ਭਾਰਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਹੈ। ਮੇਰੇ ਕੋਲ ਸਮਾਂ ਨਹੀਂ, ਮੈਨੂੰ ਇਤਨਾ ਹੀ ਹੁਕਮ ਸੀ ਕਿ ਇਤਨੇ ਹੀ ਵਿਚਾਰ ਰੱਖਣੇ ਹਨ। 12:30 ਹੋ ਚੁੱਕੇ ਨੇ, ਉਹ ਪੰਕਤੀਆਂ ਪੜ੍ਹੋ ਜੋ ਪੜ੍ਹ ਰਹੇ ਸਾਂ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ।
ਅੰਮ੍ਰਿਤ ਬਾਣੀ ਹਰ ਹਰ ਤੇਰੀ,
ਸਾਰੇ ਬੋਲੋ
ਅੰਮ੍ਰਿਤ ਬਾਣੀ ਹਰ ਹਰ। ਹਰੇ ਹਰੇ।